ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓਅੰਕਾਰ ਸਤਿਗੁਰੁ ਪ੍ਰਸਾਦ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੀ ਕਿਲ ਬਿਖ ਦੁਖ ਉਤਰੀ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੀ ਕਿਲ ਬਿਖ ਦੁਖ ਉਤਰੀ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰਾ ਹਰ ਨਾਮ ਦ੍ਰਿੜਾਇਆ ਬਿਨ ਨਾਗਾ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਈ ਹੈ ਮਨ ਮੁਖ ਤੀ ਮੂਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨਾ ਸੇਵੇ ਕਬੂ ਤਿਨ ਸਭ ਜਨਮ ਅਕਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲ ਜਨਮ ਸਮਥਾ ਮੋ ਕਉ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਦੁਲੀ ਗਿਆਨਹੀਣ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਹਮ ਅੰਦੁਲੀ ਕੋ ਗੁਰ ਅੰਚਲ ਦੂਜਾ ਜਨ ਨਾਨਕ ਚਲਹਿ ਮਿਲੰਥਾ ਹਮ ਅੰਦੁਲੀ ਗਿਆਨਹੀਣ ਅਗਿਆਨੀ ਕਿਉਂ ਚਲਹਿ ਮਾਰਗ ਪੰਥਾ ਹਮ ਅੰਦੁਲੀ ਕੋ ਗੁਰ ਅੰਚਲ ਦੂਜਾ ਜਨ ਨਾਨਕ ਚਲਹਿ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੀ ਖਾਲਸਾ ਜੀ ਆਪ ਜੀਵਨ ਭਾਗੀ ਹੋ ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਸਿਰਜਨਹਾਰ ਧਾਰਿਆ ਸਿੱਖੀ अत संगति पार ब्रह्म कर नमस्कार इना अजमता इना वड्याईया दे मालक सतगुरु गुरु रामदास पातशाह महाराज जी दे पवित्र अस्थान श्री हरिमंदर साहिब श्री दरबार साहब जी की यात्रा करते हैं। धन धन श्री गुरु ग्रंथ साहिब पातशाह महाराज जी के दर्शन दीदार करते हैं, अमृत सरोवर के इशनान करते हैं, गुरुद्वारा दीवान अस्थान मंजी साहब अपने लोक परलोक दे सुखदाते सतगुरु छतर चवर तखत दे मालक सतगुरु धन धन श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। इस पावन अस्थान दी मर्यादा दे अनुसार जो निजमावली है कि जो आवाजा हरि दे मंदर विच्चों रब दे घर विच्चों इस पोथी परमेश्वर के थान ने अज सानू बख्शिश कीता है श्री मुख वाक दे रूप विच उसकी विचार का शब्द का जो मूल पाठ है वो तो आप जी ने गुरु के वजीर भाई साहब जी होरा पासों सरवण किया है। राग है जैत सरी बाणी दे उचारण करता सतगुरु चौथे पातशाह गुरु रामदास महाराज आप हैं। धन श्री गुरु ग्रंथ साहिब महाराज जी दे 696 अंग ते पावन श्री मुख वाक दर्ज है। बाणी गुरु है, गुरु बाणी है, सारा सिख धर्म इस पे आधारित है। अगर इसमें विचों कट दईए तां जिवें संसार दे विच होर अनेक मत ने असी भी उन्हां वर्गे ही बन के रह जावांगे। सानू सतगुरां ने उस बाणी नाल जोड़े है जां सानू सतगुरु जी ने बा हुक्म आग्या पई अकाल की तब चलायो पंथ सब सिखन को हुक्म है गुरु मान्यो ग्रंथ। सानू धन श्री गुरु ग्रंथ साहिब पिता महाराज नू ही गुरु मानन दा हुक्म कीता है। पर मेरी अपनी यह मानता है कि गुरु नानक साहब महाराज के समय के सिख हो सकता है इस गल में ना दृढ़ कर सके होन, पर 239 साल के समय तो बाद गुरु कलगीधर पिता के आदेश तो बाद अज सानू एक गल बहुत स्पष्ट यह सच जेड़ा है यह समझ आ जाना चाहिए, दृढ़ हो जाना चाहिए कि वड्डे सतगुरां तो लैके गुरु नानक साहब तो लैके उन्हां दी जोत नाल उन्हां दी जुगत नाल वरसाए उन्हां दे मसनद ते सानू ਸੰਸਾਰੀ ਜੀਵਾਂ ਨੂੰ ਅਗਵਾਨੀ ਬਖਸ਼ਣ ਵਾਲੇ ਜਿਤਨੇ ਵੀ ਸਤਿਗੁਰੂ ਹੋਏ ਨੇ ਸਾਨੂੰ ਉਹਨਾਂ ਨੇ ਬਾਣੀ ਦੀ ਮਹਾਨਤਾ ਦ੍ਰਿੜ ਕਰਾਈ ਹੈ ਤੇ ਬਾਣੀ ਹੀ ਬਖਸ਼ੀ ਹੈ ਔਰ ਸਾਨੂੰ ਇਸ ਗੱਲ ਦਾ ਉਹਨਾਂ ਨੇ ਆਦੇਸ਼ ਕੀਤਾ ਹੈ ਕਿ ਭਾਈ ਸਿੱਖਾ ਤੂੰ ਹਰ ਗੱਲ ਆਪਣੇ ਗੁਰੂ ਨੂੰ ਪੁੱਛ ਕੇ ਕਰਨੀ ਹੈ ਜੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਵੀ ਹੋਈ ਹੈ ਤੇ ਅੱਜ ਮੈਂ ਬੜੇ ਦਾਅਵੇ ਨਾਲ ਕਹਿ ਸਕਦਾ ਕਿ ਕੇਵਲ ਤੇ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਸਤੇ ਇਸ ਸਥਾਨ ਦੀ ਰਚਨਾ ਦਾ ਹੋਰ ਕੋਈ ਅੱਜ ਸਾਨੂੰ ਪੱਖ ਨਜ਼ਰ ਨਹੀਂ ਆਉਂਦਾ ਕਿ ਆਪਾਂ ਕਹੀਏ ਕਿ ਇੱਥੇ ਸਤਿਗੁਰੂ ਕੁਝ ਹੋਰ ਕਰਨਾ ਚਾਹੁੰਦੇ ਸਨ ਫਿਰ ਅਚਾਨਕ ਕਹਿਣ ਲੱਗੇ ਵੀ ਚਲੋ ਬਾਕੀ ਛੱਡੋ ਇੱਥੇ ਪੋਥੀ ਸਾਹਿਬ ਦਾ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਜਾਏ ਨਹੀਂ ਮੈਂ ਪਿਛਲੇ ਦਿਨੇ ਵੀ ਬੇਨਤੀ ਕੀਤੀ ਸੀ ਜਨਮ ਸਾਖੀਆਂ ਪੜ੍ਹ ਲਓ ਇਤਿਹਾਸ ਦੇ ਜਿਤਨੇ ਸੋਮੇ ਸਰੋਤ ਨੇ ਸਾਰਿਆਂ ਨੂੰ ਪੜ੍ਹ ਲਓ ਸਤਿਗੁਰੂ ਬਾਰ ਬਾਰ ਕਹਿੰਦੇ ਸੀ ਮਰਦਾਨਿਆ ਬਾਣੀ ਆਈ ਹੈ ਬਾਣੀ ਆਈ ਹੈ ਸਾਨੂੰ ਗੱਲ ਸਮਝ ਨਹੀਂ ਆ ਰਹੀ ਮੈਂ ਵੇਖਿਆ ਕਿ ਘਰਾਂ ਵਿੱਚ ਕੁਝ ਸਮਾਂ ਬੀਤਣ ਤੋਂ ਬਾਅਦ ਘਰ ਦੇ ਜੀ ਇੱਕ ਗੱਲ ਜ਼ਰੂਰ ਮੰਨ ਲੈਂਦੇ ਨੇ ਕਿ ਸਾਡੇ ਵੱਡੇ ਇਹ ਗੱਲ ਕਹਿੰਦੇ ਹੁੰਦੇ ਸੀ ਸਾਨੂੰ ਨਹੀਂ ਸਮਝ ਆਈ ਅੱਜ ਅਸੀਂ ਬਹੁਤ ਆਧੁਨਿਕ ਯੁੱਗ ਦੇ ਵਿੱਚ ਪਹੁੰਚੇ ਹੋਏ ਹਾਂ ਮੇਰਾ ਖਿਆਲ ਹੈ ਕਿ ਸਾਇੰਸ ਦਾ ਵਿਗਿਆਨ ਦਾ ਇਹ ਅੱਜ ਸਿਖਰ ਹੈ ਅੰਤ ਤਾਂ ਕਿਸੇ ਚੀਜ਼ ਦਾ ਨਹੀਂ ਹੈ ਕਿ ਕੁਦਰਤ ਦਾ ਅੰਤ ਤਾਂ ਕੋਈ ਪਾ ਨਹੀਂ ਸਕੇਗਾ ਪਰ ਇੱਥੇ ਆ ਕੇ ਸਾਨੂੰ ਜਦੋਂ ਸ਼ਬਦ ਦਾ ਗਿਆਨ ਸਮਝ ਆ ਰਿਹਾ ਹੈ ਅੱਜ ਸਾਰਾ ਪੰਜਾਬ ਜੇ ਮੈਂ ਇਹ ਕਹਾਂ ਕਿ ਵਿਰਾਨ ਹੋਣ ਜਾ ਰਿਹਾ ਹੈ ਤੇ ਕੋਈ ਅੱਤ ਕਥਨੀ ਨਹੀਂ ਹੈ ਪਰ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ 15-20 ਲੱਖ ਰੁਪਈਆ ਲਾ ਕੇ ਵਿਦੇਸ਼ਾਂ ਵਿੱਚ ਬੱਚਿਆਂ ਨੂੰ ਕਾਹਦੇ ਲਈ ਭੇਜਦੇ ਹੋ ਪੜ੍ਹਨ ਵਾਸਤੇ ਅੱਖਰਾਂ ਦੇ ਬੋਧ ਵਾਸਤੇ ਪਰ ਇਹ ਗੱਲ ਸਾਨੂੰ ਇੱਥੇ ਕਿਉਂ ਨਹੀਂ ਸਮਝ ਆ ਰਹੀ ਹਾਲਾਂਕਿ ਉਹ ਜਿਹੜੇ ਅੱਖਰ ਨੇ ਉਹ ਦੁਨਿਆਵੀ ਵਿਦਿਆ ਦੇ ਅੱਖਰ ਨੇ ਭਾਈ ਭਗਤ ਜੀ ਕਹਿੰਦੇ ਨੇ ਕਿ ਇਹ ਦੋ ਅੱਖਰ ਨਾ ਖਿਸੈ ਜੋ ਗਹਿ ਰਹੇ ਹੋ ਕਬੀਰ ਭਗਤ ਜੀ ਕਹਿੰਦੇ ਜਿਹੜੇ ਮੈਂ ਦੋ ਅੱਖਰ ਪਰਮੇਸ਼ਰ ਦੇ ਨਾਮ ਵਾਲੇ ਰਾਮ ਦੇ ਨਾਮ ਵਾਲੇ ਪਕੜ ਲਏ ਨੇ ਇਹ ਕਦੇ ਵੀ ਮੁੱਕਣ ਵਾਲੇ ਖਤਮ ਹੋਣ ਵਾਲੇ ਵਿਨਾਸ਼ ਹੋਣ ਵਾਲੇ ਨਾਸ਼ ਹੋਣ ਵਾਲੇ ਇਹ ਨਹੀਂ ਹੈਗੇ ਤੋ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਅੱਜ ਫਿਰ ਸਾਨੂੰ ਸਤਿਗੁਰਾਂ ਨੇ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਦੀ ਬਖਸ਼ਿਸ਼ ਕੀਤੀ ਹੈ ਇਹ ਨਹੀਂ ਚਿਤਾ ਰਿਹਾ ਕਿ ਜਿਹੜਾ ਕੱਲ੍ਹ ਹੁਕਮ ਕੀਤਾ ਸੀ ਉਹਦਾ ਕੀ ਬਣਿਆ ਕਿਉਂਕਿ ਆਮ ਅੱਜ ਕੱਲ੍ਹ ਇੱਕ ਕਹਾਵਤ ਹੈ ਕਹਿੰਦੇ ਜੀ ਹੁਕਮ ਕਰੋ ਕਹਿੰਦਾ ਭਾਈ ਜਿਹੜੇ ਪਹਿਲਾਂ ਕੀਤੇ ਸੀ ਉਹਦਾ ਕੀ ਬਣਿਆ ਦੁਨਿਆਵੀ ਮਨੁੱਖ ਜਿਹੜਾ ਉਹਦੀ ਕਾਊਂਟਿੰਗ ਹੈ ਉਹਦੀ ਗਿਣਤੀ ਹੈ ਉਹ ਲੇਖੇ ਵਿੱਚ ਰਹਿੰਦਾ ਕਿ ਮੈਂ ਆਹ ਕਿਹਾ ਨਹੀਂ ਹੋਇਆ ਆਹ ਕਿਹਾ ਨਹੀਂ ਹੋਇਆ ਗੁਰੂ ਬਖਸ਼ਣਹਾਰ ਹੈ ਉਹ ਰੋਜ਼ ਨਿੱਤ ਦਾ ਨਵਾਂ ਦਾਤਾ ਹੈ ਅਸੀਂ ਨਵੇਂ ਦਾਤੇ ਦੇ ਅਰਥ ਕੇਵਲ ਨਵੀਆਂ ਚੀਜ਼ਾਂ ਵਿੱਚ ਗਿਣਦੇ ਹਾਂ ਪਰ ਮੈਂ ਆਪ ਜੀ ਨੂੰ ਬੇਨਤੀ ਕਰਾਂ ਗੁਰੂ ਦਾ ਅਰਥ ਹੀ ਗਿਆਨ ਦੇਣ ਵਾਲਾ ਹੁੰਦਾ ਚੀਜ਼ਾਂ ਦੇਣ ਵਾਲੇ ਦਾ ਨਾਂ ਗੁਰੂ ਨਹੀਂ ਹੈ। ਨਾ ਅਨਰਥ ਕਰੋ, ਨਾ ਕਨਫਿਊਜ਼ ਹੋਵੋ, ਨਾ ਆਪ ਭੁੱਲੋ, ਨਾ ਕਿਸੇ ਨੂੰ ਭੁਲਾਓ। ਮੈਂ ਆਪ ਜੀ ਦੇ ਸਨਮੁਖ ਫਿਰ ਬੇਨਤੀ ਕਰਦਾ ਕਿ ਇੱਕ ਵਾਰੀ ਨਹੀਂ ਕਿੰਨੇ ਵਾਰੀ ਗੁਰੂ ਨਾਨਕ ਸਾਹਿਬ ਨੇ ਇਹ ਬਚਨ ਆਖਿਆ ਕਿ ਗੁਰਾ ਇੱਕ ਦੇ ਬੁਝਾਈ, ਸਭਨਾ ਜੀਵਾਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਅਸੀਂ ਗੁਰੂ ਨੂੰ ਪਦਾਰਥ ਦੇਣ ਵਾਲਾ, ਧਨ ਦੌਲਤ ਦੇਣ ਵਾਲਾ, ਰੋਜ਼ਮਰਾ ਦੀਆਂ ਚੀਜ਼ਾਂ ਦੇਣ ਵਾਲਾ ਕਹਿ ਕੇ ਅਸੀਂ ਬਹੁਤ ਵੱਡੀ ਭੁੱਲ ਕਰਦੇ ਹਾਂ। ਗੁਰੂ ਗਿਆਨ ਦਾ ਦਾਤਾ ਹੈ ਭਾਈ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਅੱਜ ਵੀ ਸ਼ਬਦ ਵਿੱਚ ਆਏਗਾ ਕਿ ਹੇ ਪਰਮਾਤਮਾ ਮੈਨੂੰ ਗੁਰੂ ਦਾ ਪੱਲਾ ਫੜਾ, ਕਿਉਂਕਿ ਮੈਂ ਤੇ ਅੰਧਲਾ ਹਾਂ, ਮੇਰੇ ਕੋਲ ਤਾਂ ਨੇਤਰ ਨਹੀਂ ਹੈਗੇ, ਮੈਂ ਕਿਵੇਂ ਤੁਰ ਸਕਦਾ। ਅੰਧੇ ਮਨੁੱਖ ਨੂੰ ਕੋਈ ਰਸਤਾ ਵਿਖਾਉਣ ਵਾਲਾ ਚਾਹੀਦਾ। ਇਹ ਟੋਹਣੀ ਜਿਹੜੀ ਹੈ, ਇਹਦੇ ਬਿਨਾਂ ਅੰਧਾ ਮਨੁੱਖ ਕਿਸੇ ਵੀ ਮੁਕਾਮ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਸੋ ਆਪਾਂ ਅੱਜ ਧਰਮ ਦੇ ਨਾਂ ਤੇ ਇੱਕ ਅਜੀਬ ਜਿਹੇ ਝਗੜੇ ਸ਼ੁਰੂ ਕਰਕੇ ਬੈਠੇ ਹੋਏ ਹਾਂ। ਅਸੀਂ ਆਪਣੇ ਧਰਮ ਨੂੰ ਵੰਡਣ ਤੇ ਲੱਗੇ ਹੋਏ ਹਾਂ, ਇਹਦੇ ਵਿੱਚ ਬਹੁਤ ਐਸੀਆਂ ਲੀਕਾਂ ਮਾਰਨ ਤੇ ਲੱਗੇ ਹੋਏ ਹਾਂ। ਇਹ ਚੇਤਾ ਰੱਖਣਾ, ਬਜ਼ੁਰਗ ਕਹਿੰਦੇ ਹੁੰਦੇ ਸੀ, ਪੁੱਤਰ ਕਈ ਵਾਰੀ ਹੱਥਾਂ ਨਾਲ ਦਿੱਤੀਆਂ ਗੰਢਾਂ ਮੁੜ ਕੇ ਦੰਦਾਂ ਨਾਲ ਵੀ ਨਹੀਂ ਖੁੱਲਦੀਆਂ ਹੁੰਦੀਆਂ। ਨਾ ਇਹ ਗਲਤੀਆਂ ਨਾ ਕਰੀਏ ਆਪਾਂ, ਇਹ ਭੁੱਲਾਂ ਨਾ ਕਰੀਏ ਆਪਾਂ। ਆਪਾਂ ਠੇਕੇਦਾਰ ਨਹੀਂ ਹਾਂ, ਸਿੱਖ ਧਰਮ ਦੇ ਪੈਰੋਕਾਰ ਆ, ਠੇਕੇਦਾਰ ਨਹੀਂ ਆ। ਅਸੀਂ ਅਨਿਆਈ ਹਾਂ। ਅਸੀਂ ਜਿੰਨੀ ਕੁ ਗੁਰੂ ਨੇ ਸਾਨੂੰ ਮਤ ਬੁੱਧ ਦਿੱਤੀ ਹੈ, ਉਹਦੇ ਵਿੱਚੋਂ ਜਿੰਨੀ ਕੁ ਆਪਣੇ ਧਰਮ ਦੀ, ਪੰਥ ਕੌਮ ਦੀ ਸੇਵਾ ਕਰ ਸਕਦੇ ਹਾਂ, ਬੜੀ ਅਧੀਨਗੀ ਨਾਲ ਕਰੀਏ। ਅਸੀਂ ਇੱਥੇ ਬੈਠੇ ਕੋਈ ਨਹੀਂ ਰਹਿਣਾ। ਇਸ ਕਰਕੇ ਸਾਨੂੰ ਸੱਚੇ ਪਾਤਸ਼ਾਹ ਨੇ ਜੋੜਨ ਦਾ ਉਪਦੇਸ਼ ਦਿੱਤਾ ਸੀਗਾ, ਤੋੜਨ ਦਾ ਉਪਦੇਸ਼ ਨਹੀਂ ਸੀ ਦਿੱਤਾ। ਹੋ ਸਕਦਾ ਕੋਈ ਗੱਲ ਸਾਡੀ ਨਾ ਸਮਝ ਵਿੱਚ ਆਉਂਦੀ ਹੋਵੇ। ਉਹਨਾਂ ਪੁਰਖਿਆਂ ਨੂੰ, ਉਹਨਾਂ ਬਜ਼ੁਰਗਾਂ ਨੂੰ ਇੱਕ ਵਾਰੀ ਨਹੀਂ ਕੋਟਾਨ ਕੋਟ ਵਾਰੀ ਨਮਸਕਾਰ ਹੈ, ਜਿਨ੍ਹਾਂ ਨੇ ਲੱਖ ਬੇਇਤਫਾਕੀਆਂ ਹੁੰਦਿਆਂ ਵੀ ਇੱਕ ਸਿੱਖ ਰਹਿਤ ਮਰਿਆਦਾ ਸਾਨੂੰ ਬਖਸ਼ ਦਿੱਤੀ, ਇੱਕ ਮਿਨੀਮਮ ਇੱਕ ਸਾਂਝਾ ਪ੍ਰੋਗਰਾਮ ਸਾਨੂੰ ਬਣਾ ਕੇ ਦੇ ਦਿੱਤਾ। ਅੱਜ ਅਸੀਂ ਕਿੱਥੇ ਖਲੋਤੇ ਹਾਂ? ਕੀ ਉਦੋਂ ਵਖਰੇਵੇਂ ਨਹੀਂ ਹੋਣਗੇ? ਕੀ ਮਤ ਦੇ ਭੇਦ ਨਹੀਂ ਹੋਣਗੇ? ਜ਼ਰੂਰ ਹੋਣਗੇ। ਮਤ ਦੇ ਭੇਦ ਸੀਗੇ, ਪਰ ਉਹਨਾਂ ਦੇ ਮਨਾਂ ਦੇ ਭੇਦ ਨਹੀਂ ਸੀਗੇ। ਕਿਤੇ ਨਾ ਕਿਤੇ ਜਾ ਕੇ ਇੱਕ ਸਾਂਝ ਜਿਹੜੀ ਸੀ, ਮੈਂ ਤਾਂ ਹੁਣ ਵੀ ਬੇਨਤੀ ਕਰਦਾ, ਸਾਡੀ ਨਿਤਨੇਮ ਦੀ ਸਾਂਝ ਹੈ, ਸਾਡੀ ਕੇਸਾਂ ਦੀ ਸਾਂਝ ਹੈ, ਪੰਜ ਕਕਾਰਾਂ ਦੀ ਸਾਂਝ ਹੈ, ਸਾਡੀ ਅੰਮ੍ਰਿਤ ਦੀ ਸਾਂਝ ਹੈ, ਸਾਡੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦੀ ਬੜੀ ਵੱਡੀ ਸਾਂਝ ਹੈ, ਪੰਗਤ ਦੀ, ਸੰਗਤ ਦੀ, ਇਹ ਕਿੰਨੀਆਂ ਵੱਡੀਆਂ ਸਾਂਝਾਂ ਨੇ ਸਾਡੀਆਂ। ਸਾਨੂੰ ਇਹਨਾਂ ਰਿਸ਼ਤਿਆਂ ਨੂੰ ਮੁੱਖ ਰੱਖ ਕੇ ਕਿ ਅਸੀਂ ਦੁਨੀਆਂ ਦੇ ਵਿੱਚ ਨਹੀਂ ਰਹਿੰਦੇ, ਦੁਨੀਆਂ ਵਿੱਚ ਵੀ ਰਹਿੰਦੇ, ਕਿ ਦੁਨੀਆਂ ਸਾਰੀ ਸਾਡੇ ਮੁਤਾਬਕ ਹੀ ਚੱਲਦੀ ਹੈ? ਨਹੀਂ ਚੱਲਦੀ। ਫਿਰ ਦੁਨੀਆਂ ਦੇ ਵਿੱਚ ਇੱਦਾਂ ਹਰ ਵਕਤ ਅਸੀਂ ਲੀਕਾਂ ਮਾਰਨ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ? ਸੋ ਆਓ ਗੁਰੂ ਦੇ ਬਚਨ ਨੂੰ ਸੁਣੀਏ ਕਿ ਸੱਚੇ ਪਾਤਸ਼ਾਹ ਅੱਜ ਫਿਰ ਸਾਡੇ ਤੇ ਕਿਰਪਾ ਕਰਦੇ ਨੇ, ਸਾਨੂੰ ਅਗਵਾਨੀ ਬਖਸ਼ਦੇ ਨੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ, ਆਪਾਂ ਇਹਦਾ ਮੂਲ ਪਾਠ ਵੀ ਸਰਵਣ ਕਰੀਏ। ਇਹਦੇ ਅਰਥ ਭਾਵ ਨੂੰ ਵੀ ਦ੍ਰਿੜ ਕਰਨ ਦੀ ਕੋਸ਼ਿਸ਼ ਕਰੀਏ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਤ ਸਰੀ ਮਹਲਾ ਚੌਥਾ, ਘਰ ਪਹਿਲਾ ਚੌਪਦੀ, ਇੱਕ ਓਅੰਕਾਰ ਸਤਿਗੁਰੁ ਪ੍ਰਸਾਦ।
ਰਾਗ ਜੈਤ ਸਰੀ ਹੈ, ਰਾਗ ਇੱਕ ਭਾਂਡਾ ਹੈ, ਉਹਦੇ ਵਿੱਚ ਬਾਣੀ ਬਖਸ਼ਿਸ਼ ਕਰਨ ਵਾਲੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਹਨ। ਘਰ ਪਹਿਲੇ ਵਿੱਚ ਗਾਉਣ ਦੀ ਇਸ ਨੂੰ ਹਦਾਇਤ ਹੈ। ਜਿਹੜਾ ਸ਼ਬਦ ਦਾ ਕਾਵਿ ਸਰੂਪ ਹੈ ਉਹ ਚੌਪਦੇ ਹੈ, ਚਾਰ ਪਦੇ, ਚਾਰ ਬੰਦ। ਇਸ ਸ਼ਬਦ ਦੇ ਚਾਰ ਪਹਿਰੇ ਨੇ। ਫਿਰ ਸਤਿਗੁਰਾਂ ਨੇ ਆਰੰਭ ਵਿੱਚ ਉਸ ਪਰਮੇਸ਼ਰ ਦਾ ਮੰਗਲ ਦਰਜ ਕੀਤਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹ ਪਰਮੇਸ਼ਰ ਦਾ ਮੰਗਲ ਵੀ ਹੈ, ਤੇ ਜਾਂ ਇਹ ਕਹਿ ਲਈਏ ਕਿ ਸਾਡਾ ਜਿਹੜਾ ਸਿੱਖੀ ਦਾ ਜਿਹੜਾ ਸਿਧਾਂਤ ਹੈ ਇਹ ਉਹਦਾ ਮੂਲ ਮੰਤਰ ਵੀ ਹੈ ਕਿ ਪਰਮਾਤਮਾ ਇੱਕ ਹੈ ਪਰ ਹੈ ਸਰਵ ਵਿਆਪਕ ਹੈ। ਸਾਰੀ ਸਿੱਖੀ ਇਸ ਤੇ ਕੇਂਦਰਿਤ ਹੈ। ਜੇ ਤੁਸੀਂ ਦੋ ਰੱਬ ਮੰਨੋਗੇ ਸਿੱਖੀ ਦੇ ਸਿਧਾਂਤਾਂ ਤੋਂ ਦੂਰ ਚਲੇ ਜਾਓਗੇ ਕਿ ਮੁਸਲਮਾਨਾਂ ਦਾ ਅੱਲਾ ਕੋਈ ਹੋਰ ਹੈ, ਈਸਾਈਆਂ ਦਾ ਗੋਡ ਕੋਈ ਹੋਰ ਹੈ, ਹਿੰਦੂਆਂ ਦਾ ਰਾਮ ਕੋਈ ਹੋਰ ਹੈ, ਸਾਡਾ ਵਾਹਿਗੁਰੂ ਕੁਝ ਹੋਰ ਹੈ, ਕੋਈ ਹੋਰ ਹੈ, ਫਿਰ ਅਸੀਂ ਸਤਿਗੁਰੂ ਦੇ ਸਿਧਾਂਤ ਤੋਂ ਦੂਰ ਚਲੇ ਜਾਵਾਂਗੇ। ਨਹੀਂ, ਸਤਿਗੁਰੂ ਦਾ ਸਿਧਾਂਤ ਇਹ ਕਹਿੰਦਾ ਕਿ ਰੱਬ ਇੱਕ ਹੈ। ਹਾਂ, ਉਹਨੂੰ ਮੁਸਲਮਾਨ ਅੱਲਾ ਕਹਿੰਦੇ ਨੇ, ਸਾਈ ਗੋਡ ਕਹਿੰਦੇ ਨੇ, ਹਿੰਦੂ ਰਾਮ ਕਹਿੰਦੇ ਹੋਣਗੇ, ਹੋਰ ਕਈ ਨਾਮ ਨੇ, ਅਸੀਂ ਉਸ ਨੂੰ ਵਾਹਿਗੁਰੂ ਕਹਿੰਦੇ ਹਾਂ, ਸਤਿਗੁਰ ਪ੍ਰਸਾਦ। ਪਰ ਉਹਦੇ ਮਿਲਣ ਦਾ, ਉਹਦੇ ਮਿਲਾਪ ਦਾ, ਉਹਦੇ ਪਾਉਣ ਦਾ ਕੇਵਲ ਇੱਕ ਮਾਤਰ ਤਰੀਕਾ ਹੈ, ਉਹ ਹੈ ਗੁਰੂ ਦੀ ਕਿਰਪਾ, ਉਹ ਹੈ ਉਹਦੀ ਨਜ਼ਰ, ਇਹ ਹੈ ਉਹਦੀ ਮਿਹਰ। ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਨਾ ਗਿਆਨ ਇੰਦਰੀਆਂ ਦੇ ਰਾਹੀਂ ਹੋ ਸਕਦੀ ਹੈ, ਨਾ ਕਰਮ ਇੰਦਰੀਆਂ ਦੇ ਰਾਹੀਂ ਹੋ ਸਕਦੀ ਹੈ, ਨਾ ਕਿਸੇ ਅਕਲ ਦੇ ਦਾਈਏ ਨਾਲ ਹੋ ਸਕਦੀ ਹੈ। ਗਿਆਨ ਇੰਦਰੇ, ਕਰਮ ਇੰਦਰੇ ਤੇ ਜਿਹੜੇ ਸਾਡੇ ਅਕਲ ਦੇ ਦਾਅਵੇ ਨੇ ਇਹ ਸਾਨੂੰ ਰੱਬ ਦੇ ਨਾਲ ਮਿਲਾ ਨਹੀਂ ਸਕਦੇ। ਜਦੋਂ ਵੀ ਮਿਲਾਂਗੇ ਅਸੀਂ ਗੁਰੂ ਦੀ ਕਿਰਪਾ ਨਾਲ ਮਿਲਾਂਗੇ, ਤੇ ਕੇਵਲ ਗੁਰੂ ਦੀ ਕਿਰਪਾ, ਸਤਿਗੁਰ ਪ੍ਰਸਾਦ। ਮੈਂ ਤੇ ਹਮੇਸ਼ਾ ਬੇਨਤੀ ਕਰਦਾ, ਇੱਕ ਪ੍ਰਸ਼ਾਦ ਹੈ, ਬੜੀ ਰੱਬ ਨੇ ਸਾਨੂੰ ਸੋਝੀ ਦਿੱਤੀ ਹੈ। ਦਰਬਾਰ ਸਾਹਿਬ ਆਉਂਦੇ ਹਾਂ ਤਾਂ ਕਰਾਉਂਦੇ ਹਾਂ, ਘਰ ਨੂੰ ਜਾਂਦੇ ਹਾਂ ਤੇ ਲੈ ਕੇ ਜਾਂਦੇ ਹਾਂ, ਜਦੋਂ ਕਿਸੇ ਨੂੰ ਮਿਲਦੇ ਹਾਂ ਤੂੰ ਪੁੱਛਦਾ ਪ੍ਰਸ਼ਾਦ ਲੈ ਕੇ ਆਏ ਹੋ। ਪ੍ਰਸ਼ਾਦ ਸ਼ਬਦ ਜਿਹੜਾ ਹੈ ਉੱਥੋਂ ਤੱਕ ਸਾਨੂੰ ਸਮਝ ਆ ਗਈ ਹੈ, ਔਰ ਉਹਦੇ ਵਾਸਤੇ ਅਸੀਂ ਲਾਈਨਾਂ 'ਚ ਵੀ ਲੱਗਦੇ ਹਾਂ, ਉਹਦੇ ਵਾਸਤੇ ਅਸੀਂ ਯਤਨ ਵੀ ਕਰਦੇ ਹਾਂ। ਪਰ ਪ੍ਰਸ਼ਾਦ ਤੋਂ ਪਹਿਲਾਂ ਇੱਕ ਸ਼ਬਦ ਹੈ ਪ੍ਰਸਾਦ, ਕਿਰਪਾ, ਜਿਹਦੇ ਲਈ ਬਾਰ ਬਾਰ ਗੁਰੂ ਪੰਜਵੇਂ ਪਿਤਾ ਜੀ ਨੇ ਪੂਰੀ ਇੱਕ ਅਸ਼ਟਪਦੀ ਸਾਨੂੰ ਬਖਸ਼ ਦਿੱਤੀ ਹੈ ਕਿ ਜੇ ਪ੍ਰਸਾਦ, ਉਹਨੂੰ ਪ੍ਰਸ਼ਾਦ ਨਹੀਂ ਕਹਿਣਾ, ਪ੍ਰਸ਼ਾਦ ਕੜਾ ਪ੍ਰਸ਼ਾਦ ਹੈ। ਪਰ ਮੈਂ ਇੱਕ ਗੱਲ ਇੱਥੇ ਕਹਿ ਦਿਆਂ ਕਿ ਇੱਥੇ ਵੀ ਆਪਾਂ ਰੁਕ ਜਾਈਏ, ਫੁੱਲੀਆਂ ਪ੍ਰਸ਼ਾਦ, ਪਤਾਸੇ ਪ੍ਰਸ਼ਾਦ, ਲੱਡੂ ਪ੍ਰਸ਼ਾਦ, ਕਿਉਂਕਿ ਇਹ ਗੱਲਾਂ ਸਾਡੇ ਨਾਲ ਰੋਜ਼ ਵਾਪਰਦੀਆਂ ਨੇ। ਦਾਸ ਦੀ ਸੇਵਾ ਸੀ ਸ਼ੀਸ਼ਗੜ੍ਹ ਸਾਹਿਬ, ਇੱਕ ਪਰਿਵਾਰ ਆਇਆ, ਕਹਿਣ ਲੱਗੇ ਜੀ ਬੱਚੇ ਦਾ ਨਾਮਕਰਨ ਕਰਨਾ ਹੈ। ਮੈਂ ਕਿਹਾ ਜੀ ਪ੍ਰਸ਼ਾਦ ਲੈ ਆਓ। ਤੇ ਸ਼ੀਸ਼ਗੜ੍ਹ ਸਾਹਿਬ ਨਾ ਉੱਪਰ ਗੈਲਰੀ ਦੇ ਵਿੱਚ ਅਸੀਂ ਮਹਾਰਾਜ ਦੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਦੇ ਹਾਂ, ਸੰਗਤ ਦੇ ਮੁੱਖ ਵਾਕ ਲੈਣ ਵਾਸਤੇ, ਸਹਿਜ ਪਾਠ ਕਰਨ ਵਾਸਤੇ। ਮੈਂ ਕਿਹਾ ਜੀ ਤੁਸੀਂ ਉੱਥੇ ਚਲੋ, ਮੈਂ ਵੀ ਆਉਣਾ। ਤਕਰੀਬਨ ਅੱਧਾ ਘੰਟਾ ਲੰਘ ਗਿਆ, 9 ਵਜੇ ਦੀ ਗੱਲ ਹੈ, 9:30 ਹੋ ਗਏ। ਮੈਂ ਪੁੱਛਿਆ, ਮੈਂ ਕਿਹਾ ਕੀ ਹੋਇਆ? ਕਹਿੰਦੇ ਜੀ ਬੰਦਾ ਗਿਆ ਪ੍ਰਸ਼ਾਦ ਲੈਣ, ਵਾਪਸ ਨਹੀਂ ਆਇਆ। ਮੈਂ ਕਿਹਾ ਪ੍ਰਸ਼ਾਦ ਕਿੱਥੋਂ ਲੈਣ ਗਿਆ? ਸਾਡੇ ਉੱਥੇ ਇੱਕ ਮਠਿਆਈ ਵਾਲਾ ਉਹਨੂੰ ਹਲਦੀ ਰਾਮ ਕਹਿੰਦੇ ਨੇ, ਕਹਿੰਦੇ ਜੀ ਉੱਥੇ ਗਿਆ ਹੈ। ਮੈਂ ਕਿਹਾ ਵੀ ਉਹਨੇ ਕਦੋਂ ਦਾ ਪ੍ਰਸ਼ਾਦ ਬਣਾਉਣਾ ਸ਼ੁਰੂ ਕਰਤਾ, ਵੀ ਬਰਫੀ ਬਣਾਉਂਦਾ, ਲੱਡੂ ਬਣਾਉਂਦਾ। ਇਹ ਸਾਡੀ ਹਾਲਤ ਹੈ, ਅਸੀਂ ਹਰ ਚੀਜ਼ ਨੂੰ ਪ੍ਰਸ਼ਾਦ ਬਣਾ ਦਿੱਤਾ। ਮਠਿਆਈ ਨੂੰ ਮਠਿਆਈ ਕਹੋ, ਬਰਫੀ ਨੂੰ ਬਰਫੀ ਕਹੋ, ਲੱਡੂ ਨੂੰ ਲੱਡੂ ਕਹੋ, ਕੋਈ ਸਿੱਖੀ 'ਚ ਕੋਈ ਮਨਾ ਥੋੜ੍ਹਾ, ਖਾਓ ਵਰਤਾਓ ਜੋ ਮਰਜ਼ੀ ਕਰੋ, ਪਰ ਇੱਕ ਗੱਲ ਤੇ ਵਾਪਸ ਆ ਜਾਓ ਕਿ ਪ੍ਰਸ਼ਾਦ ਕੇਵਲ ਤੇ ਕੇਵਲ ਕੜਾ ਪ੍ਰਸ਼ਾਦ ਹੈ। ਪ੍ਰਸ਼ਾਦ ਦੁਨੀਆ ਵਿੱਚ ਬੜੇ ਨੇ, ਬਾਕੀ ਮਠਿਆਈਆਂ ਹੋ ਸਕਦੀਆਂ ਨੇ, ਤੇ ਪ੍ਰਸ਼ਾਦ ਜਿਹੜਾ ਹੈ ਉਹ ਗੁਰੂ ਦੀ ਕਿਰਪਾ ਹੈ। ਗੁਰੂ ਦੀ ਕਿਰਪਾ ਤੋਂ ਬਿਨਾਂ ਉਸ ਪਰਮਾਤਮਾ ਦਾ ਮਿਲਾਪ ਨਹੀਂ ਹੋ ਸਕਦਾ। ਹੁਣ ਗੁਰੂ ਪੰਜਵੇਂ ਪਿਤਾ ਨੇ ਜਿਹੜੀ ਉਹ ਅਸ਼ਟਪਦੀ ਉਚਾਰੀ, ਉਹਦੇ ਵਿੱਚ ਬਾਰ ਬਾਰ ਆਉਂਦਾ ਹੈ, ਜੇ ਪ੍ਰਸਾਦ ਜਿਹਦੀ ਕਿਰਪਾ ਨਾਲ ਬਸੇ ਸੁਖ ਮੰਦਰ, ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਜੇ ਪ੍ਰਸਾਦ ਤੇਰੀ ਨੀਕੀ ਜਾਤ, ਜੇ ਪ੍ਰਸਾਦ ਇਹ ਪਾਠ ਪਟੰਬਰ ਹੰਡਾਵੇਂ। ਇੱਕ ਇੱਕ ਪੰਕਤੀ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਸਾਰੀਆਂ ਗੱਲਾਂ ਸਮਝਾਈਆਂ ਕਿ ਇਹ ਸਾਰਾ ਕੁਝ ਉਹਦੀ ਕਿਰਪਾ ਨਾਲ ਹੈ। ਤੇ ਇੱਥੇ ਇਹ ਵੀ ਸਾਨੂੰ ਸਮਝ ਲੈਣੀ ਚਾਹੀਦੀ ਕਿ ਪ੍ਰਭੂ ਦੀ ਪ੍ਰਾਪਤੀ ਵੀ ਉਹਦੀ ਕਿਰਪਾ ਨਾਲ ਹੈ। ਉਹਦੀ ਕਿਰਪਾ ਤੋਂ ਬਿਨਾਂ ਪਰਮਾਤਮਾ ਦਾ ਮਿਲਾਪ ਨਹੀਂ ਹੋ ਸਕਦਾ। ਨਾ ਗਿਆਨ ਇੰਦਰੇ ਕਰ ਸਕਦੇ ਨੇ, ਨਾ ਕਰਮ ਇੰਦਰੇ ਕਰ ਸਕਦੇ ਨੇ, ਨਾ ਸਾਡੀ ਅਕਲ ਕਰ ਸਕਦੀ ਹੈ। ਹਾਂਜੀ,
ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰੇ ਮੇਰਾ ਮਾਥਾ।
ਮੇਰੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਜਿਹੜਾ ਨਾਮ ਰਤਨ ਹੈ ਉਹ ਆ ਕੇ ਵਸ ਗਿਆ। ਕਦੋਂ ਵਸਿਆ? ਜਦੋਂ ਗੁਰੂ ਨੇ ਮੇਰੇ ਸਿਰ ਤੇ ਆਪਣੀ ਕਿਰਪਾ ਦਾ ਹੱਥ ਰੱਖ ਦਿੱਤਾ। ਗੁਰੂ ਦੀ ਕਿਰਪਾ ਨੂੰ ਸਮਝਣ ਦੀ ਲੋੜ ਹੈ, ਗੁਰੂ ਦੇ ਪ੍ਰਸਾਦ ਨੂੰ ਸਮਝਣ ਦੀ ਲੋੜ ਹੈ ਕਿ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ। ਇਹ ਜੁਗਤੀਆਂ, ਇਹ ਵਿਧੀਆਂ ਇਹ ਸਿਰਫ ਉਦੋਂ ਸਮਝ ਆਉਣਗੀਆਂ ਜਦੋਂ ਗੁਰੂ ਕਿਰਪਾ ਕਰੇਗਾ। ਗੁਰੂ ਨੇ ਆਪਣਾ ਮਿਹਰ ਭਰਿਆ ਹੱਥ ਜਦੋਂ ਮੇਰੇ ਸਿਰ ਤੇ ਰੱਖਿਆ ਤੇ ਰਹਿਮਤ ਹੋ ਗਈ। ਉਹਦੀ ਸਿਫਤ ਸਲਾਹ ਵਾਲਾ ਜਿਹੜਾ ਨਾਮ ਰਤਨ ਹੈ ਉਹ ਮੇਰੇ ਹਿਰਦੇ ਰੂਪੀ ਘਰ ਵਿੱਚ ਆ ਕੇ ਵਸ ਗਿਆ। ਹਾਂਜੀ,
ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰਨਾਮ ਦਿਓ ਰਿਨ ਲਾਥਾ।
ਜਨਮ ਜਨਮਾਂਤਰਾਂ ਦੇ ਜਿਹੜੇ ਕਮਾਏ ਪਾਪ ਸਨ, ਪਰ ਉਹਨਾਂ ਪਾਪਾਂ ਦੇ ਕਾਰਨ ਜਿਹੜੇ ਮੈਨੂੰ ਦੁੱਖ ਚੰਬੜੇ ਸਨ ਉਤਰ ਗਏ। ਦੁੱਖ ਪਾਪਾਂ ਤੋਂ ਬਿਨਾਂ ਨਹੀਂ ਹੁੰਦੇ, ਪਾਪ ਕਰਮਾਂ ਤੋਂ ਬਿਨਾਂ ਨਹੀਂ ਹੁੰਦੇ। ਇਹ ਜ਼ਰੂਰ ਚੇਤਾ ਰੱਖਣਾ, ਨੋ ਵਰਕ ਨੋ ਮਿਸਟੇਕ। ਤੁਸੀਂ ਕੰਮ ਹੀ ਨਹੀਂ ਕਰੋਗੇ ਤੇ ਗਲਤੀ ਕਿਵੇਂ ਹੋਏਗੀ? ਕੰਮ ਕਰੋਗੇ ਤਾਂ ਤੁਹਾਡੇ ਕੋਲੋਂ ਪਾਪ ਵੀ ਹੋਏਗਾ, ਪਾਪ ਹੋਏਗਾ ਤੇ ਦੁੱਖ ਤਾਂ ਲੱਗੇਗਾ ਹੀ ਲੱਗੇਗਾ ਭਾਈ। ਇਹ ਜਿਹੜੇ ਜਨਮਾਂ ਜਨਮਾਂਤਰਾਂ ਦੇ ਪਾਪਾਂ ਦੇ ਕਾਰਨ ਦੁੱਖ ਆਏ ਸੀ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰਨਾਮ ਦਿਓ ਰਿਨ ਲਾਥਾ। ਗੁਰੂ ਨੇ ਮੈਨੂੰ ਨਾਮ ਦੇ ਦਿੱਤਾ। ਨਾਮ ਕੀ ਕਰਦਾ ਹੈ? ਨਾਮ ਸਾਡੇ ਸਾਰੇ ਕਰਜ਼ੇ ਉਤਾਰ ਦਿੰਦਾ ਹੈ। ਨਾਮ ਨੂੰ ਸਾਨੂੰ ਸਮਝ ਨਹੀਂ ਆ ਰਹੀ ਹੈ, ਸਾਨੂੰ ਆਪਣੇ ਨਾਮ ਦੀ ਸਮਝ ਆ ਗਈ ਹੈ। ਸੁਣਨਾ ਵੀ ਆਪਣਾ ਨਾਂ ਚਾਹੁੰਦੇ ਹਾਂ, ਬੋਲਣਾ ਵੀ ਆਪਣਾ ਹੀ ਨਾਮ ਚਾਹੁੰਦੇ ਹਾਂ, ਅਸੀਂ ਵੇਖਣਾ ਵੀ ਅਸੀਂ ਆਪਣਾ ਹੀ ਨਾਂ ਚਾਹੁੰਦੇ ਹਾਂ, ਵੀ ਇੱਥੇ ਮੇਰਾ ਨਾਂ ਕਿਉਂ ਨਹੀਂ ਲਿਖਿਆ ਹੋਇਆ, ਇੱਥੇ ਮੇਰਾ ਨਾਂ ਕਿਉਂ ਨਹੀਂ ਬੋਲਿਆ ਗਿਆ। ਸਾਨੂੰ ਆਪਣੇ ਨਾਮ ਦੀ ਅਹਿਮੀਅਤ ਕੀਮਤ ਸਮਝ ਆ ਰਹੀ ਹੈ, ਪਰਮਾਤਮਾ ਦੇ ਨਾਮ ਦੀ ਕੀਮਤ ਕਿਉਂ ਨਹੀਂ ਸਮਝ ਆਉਂਦੀ ਭਾਈ? ਅਸੀਂ ਚਾਹੁੰਦੇ ਹਾਂ ਕਿ ਮੇਰਾ ਨਾਂ ਚੱਲਣਾ ਚਾਹੀਦਾ, ਮੇਰਾ ਨਾਂ ਹਰ ਥਾਂ ਤੇ ਮੰਨਿਆ ਜਾਣਾ ਚਾਹੀਦਾ। ਤੇਰੀ ਕਿੰਨੀ ਕੁ ਹੈਸੀਅਤ ਹੈ? ਜਿੰਨੀ ਕੁ ਹੈਗੀ ਉਹਨਾਂ ਕਿਤੇ ਭਾਈ ਸੁਣਿਆ ਮੰਨਿਆ ਵੀ ਜਾਂਦਾ। ਜਿਸ ਜਿਸ ਖੇਤਰ ਵਿੱਚ ਤੇਰੀ ਥਾਂ ਹੋਏਗੀ, ਕੋਈ ਤੇਰੀ ਜਗ੍ਹਾ ਹੋਏਗੀ, ਉੱਥੇ ਤੇਰਾ ਨਾਂ ਚੱਲੇਗਾ। ਪਰ ਜੇ ਤੂੰ ਕਵੇਂ ਵੀ ਤੇਰਾ ਨਾਂ ਹਰ ਥਾਂ ਤੇ ਚੱਲੇਗਾ, ਨਹੀਂ, ਹਰ ਥਾਂ ਤੇ ਕੇਵਲ ਉਸ ਪਰਮੇਸ਼ਰ ਦਾ ਨਾਮ ਹੀ ਮੰਨਿਆ ਜਾ ਸਕਦਾ। ਇਸ ਕਰਕੇ ਭਾਈ ਗੁਰੂ ਦਾ ਨਾਮ ਐਸਾ ਹੈ ਕਿ ਜਦੋਂ ਤੇਰੇ ਹਿਰਦੇ ਰੂਪੀ ਘਰ ਵਿੱਚ ਆ ਕੇ ਵਸੇਗਾ ਤੇ ਜਨਮਾਂ ਜਨਮਾਂਤਰਾਂ ਦੇ ਜਿਹੜੇ ਰਿਣ ਕਰਜ਼ੇ ਤੇਰੇ ਸਿਰ ਚੜ੍ਹੇ ਸੀ ਉਹ ਸਾਰੇ ਉਤਰ ਜਾਣਗੇ। ਹਾਂਜੀ,
ਮੇਰੇ ਮਨ ਭਜ ਰਾਮ ਨਾਮ ਸਭ ਅਰਥਾ।
ਗੁਰੂ ਚੌਥੇ ਪਾਤਸ਼ਾਹ ਮਹਾਰਾਜ ਆਪਣੇ ਆਪ ਨੂੰ ਸੰਬੋਧਨ ਹੋ ਕੇ ਕਹਿੰਦੇ ਨੇ, ਸਮਝਾਉਂਦੇ ਸਾਨੂੰ ਸਾਰਿਆਂ ਨੂੰ ਨੇ, ਕਿਉਂਕਿ ਪ੍ਰਥਾਏ ਸਾਖੀ ਹੈ, ਬਾਣੀ ਸਾਰੀ ਹੈ, ਸਾਂਝੀ ਸਗਲ ਜਹਾਨੇ ਸਾਰਿਆਂ ਵਾਸਤੇ, ਕਿਸੇ ਇੱਕ ਮਨੁੱਖ ਮਾਤਰ ਵਾਸਤੇ ਨਹੀਂ ਹੈ, ਇਹ ਪੂਰੀ ਪ੍ਰਕਿਰਤੀ ਦੇ ਜੀਵਾਂ ਵਾਸਤੇ ਹੈ ਕਿ ਮੇਰੇ ਮਨ ਭਜ ਰਾਮ ਨਾਮ ਸਭ ਅਰਥ। ਸਾਰੇ ਅਰਥ ਫਲ ਜਿਹੜੇ ਨੇ ਇਹ ਪਰਮੇਸ਼ਰ ਦੇ ਨਾਮ ਤੋਂ ਤੈਨੂੰ ਮਿਲ ਸਕਦੇ ਨੇ ਔਰ ਮਿਲਦੇ ਨੇ, ਔਰ ਜਿਨ੍ਹਾਂ ਨੇ ਜਪਿਆ ਉਹਨਾਂ ਨੂੰ ਮਿਲੇ ਵੀ ਨੇ। ਅਸੀਂ ਰੋਜ਼ ਪੜ੍ਹਦੇ ਹਾਂ ਕਿ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ। ਹੁਣ ਚਾਹੁੰਦੇ ਮੈਂ ਚਾਹੁੰਦਾ ਮੈਂ ਵੀ ਹਾਂ, ਚਾਹੁੰਦੇ ਆਪ ਜੀ ਵੀ ਹੋ, ਪੁੱਛਦੇ ਵੀ ਇਹੀ ਫਿਰਦੇ ਆ ਕਿ ਕਾਰਜਾਂ ਦੀ ਸਿੱਧੀ ਕਿਵੇਂ ਹੁੰਦੀ ਹੈ। ਤੇ ਕਾਰਜਾਂ ਦੀ ਸਿੱਧੀ ਭਾਈ ਤੰਤਰਕ ਵਿਦਿਆ ਨਾਲ ਤਾਂ ਨਹੀਂ ਹੋ ਸਕਦੀ। ਜੇ ਤੂੰ ਪਰਮੇਸ਼ਰ ਦਾ ਨਾਮ ਸਿਮਰੇਗਾ ਤੇ ਜ਼ਰੂਰ ਚੇਤਾ ਰੱਖੀ ਕਿ ਜਿਨ ਜਿਨ ਨਾਮ ਤੇ ਆਇਆ ਤਿੰਨ ਕੇ ਕਾਜ ਸਰੇ, ਉਹਨਾਂ ਦੇ ਕਾਰਜ ਜਿਹੜੇ ਸੀ ਉਹ ਸਰ ਗਏ, ਪੂਰੇ ਹੋ ਗਏ ਭਾਈ। ਹਾਂਜੀ,
ਗੁਰਪੂਰੈ ਹਰ ਨਾਮ ਦ੍ਰਿੜਾਏ ਆ, ਬਿਨ ਨਾਵੈ ਜੀਵਨ ਬਿਰਥਾ।
ਗੁਰੂ ਪੂਰੇ ਨੇ ਨਾਮ ਦ੍ਰਿੜ ਕਰਾਇਆ। ਹੁਣ ਪੰਜ ਪਿਆਰਿਆਂ ਤੋਂ ਕੋਈ ਵੱਡੀ ਸਾਡੇ ਵਿੱਚ ਕੋਈ ਸੰਸਥਾ ਨਹੀਂ ਹੈ। ਮੈਂ ਹਮੇਸ਼ਾ ਬੇਨਤੀ ਕਰਦਾ ਕਿ ਅਕਾਲ ਤਖ਼ਤ ਦੇ ਜਥੇਦਾਰ ਦੀ ਬੜੀ ਵੱਡੀ ਪੋਸਟ ਹੈ, ਬੜੀ ਵੱਡੀ ਪਦਵੀ ਹੈ, ਪਰ ਪੰਜ ਪਿਆਰਿਆਂ ਤੋਂ ਉੱਪਰ ਨਹੀਂ ਹੈ। ਸਾਡੇ ਵਿੱਚ ਸਭ ਤੋਂ ਉੱਪਰ ਕੌਣ ਹੈ? ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਦੂਜਾ ਜਿਹੜਾ ਸਥਾਨ ਹੈ ਉਹ ਪੰਜ ਪਿਆਰਿਆਂ ਦਾ ਹੈ, ਜਿਹੜੇ ਸਾਨੂੰ ਗੁਰੂ ਵਾਲਾ ਬਣਨ ਤੱਕ ਦਾ ਸਾਨੂੰ ਹੱਕ ਦਿੰਦੇ ਨੇ। ਅਕਾਲ ਤਖ਼ਤ ਦਾ ਜਥੇਦਾਰ ਕਿਸੇ ਨੂੰ ਅੰਮ੍ਰਿਤ ਨਹੀਂ ਛਕਾ ਸਕਦਾ, ਕਿਸੇ ਨੂੰ ਸਿੱਖੀ ਸਿੱਖ ਹੋਣ ਦਾ, ਕੋਈ ਹਿੰਦੂ ਆਵੇ, ਕੋਈ ਮੁਸਲਮਾਨ ਆਵੇ, ਕੋਈ ਜੈਨੀ ਬੋਧੀ, ਕੋਈ ਮਨੁੱਖ ਆ ਕੇ ਕਵੇ ਮੈਂ ਸਿੱਖ ਬਣਨਾ ਹੈ, ਤੇ ਇਹ ਅਧਿਕਾਰ ਜਥੇਦਾਰ ਸਾਹਿਬ ਕੋਲੇ ਨਹੀਂ ਹੈ। ਉਹਨਾਂ ਦੇ ਅਧਿਕਾਰ ਖੇਤਰ ਦਾ ਇੱਕ ਵੱਖਰਾ ਇੱਕ ਥਾਂ ਹੈ। ਉਹਨਾਂ ਤੋਂ ਬਾਅਦ ਜਿਹੜਾ ਤੀਜਾ ਥਾਂ ਹੈ ਉਹ ਜਥੇਦਾਰ ਅਕਾਲ ਤਖ਼ਤ ਹੈ। ਹੁਣ ਪੰਜ ਪਿਆਰੇ ਜਿਹੜੇ ਨੇ, ਜਦੋਂ ਉਹਨਾਂ ਦੇ ਕੋਲ ਅਸੀਂ ਜਾਂਦੇ ਹਾਂ ਉਹ ਸਾਨੂੰ ਕੀ ਦਿੰਦੇ ਨੇ? ਉਹ ਸਾਨੂੰ ਗੁਰਮੰਤਰ ਦਿੰਦੇ ਨੇ ਤੇ ਮੂਲ ਮੰਤਰ ਦਿੰਦੇ ਨੇ। ਕਦੇ ਪੰਜ ਪਿਆਰੇ ਨੇ ਕਿਸੇ ਨੂੰ ਫਰਿੱਜ ਦਿੱਤੀ ਹੈ, ਟੀਵੀ ਦਿੱਤਾ, ਕਦੇ ਕਿਸੇ ਕੋਠੀ ਦੇ ਕਾਗਜ਼ ਪੇਪਰ ਦਿੱਤੇ, ਕਦੇ ਕਿਸੇ। ਗੁਰੂ ਜਦੋਂ ਵੀ ਤੁਹਾਨੂੰ ਦੇਵੇਗਾ ਉਦੋਂ ਗੁਰੂ ਤੁਹਾਨੂੰ ਨਾਮ ਦੇਵੇਗਾ, ਕਿਉਂਕਿ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿ ਮੰਡ, ਨਾਮੇ ਹੀ ਤੇ ਸਭ ਕੁਛ ਹੋਵਾ। ਅੱਜ ਜੋ ਕੁਝ ਬਣਿਆ ਇਹ ਸਭ ਨਾਮ ਤੋਂ ਹੀ ਬਣਿਆ, ਅੱਜ ਜਿੰਨਾ ਵਰਤਾਰਾ ਸਾਰਾ ਨਾਮ ਦਾ ਹੀ ਹੈ, ਸਭ ਨਾਵੇਂ ਕੀ ਵਡਿਆਈ। ਔਰ ਜਿਸ ਘਰ ਵਿੱਚ ਆਪਾਂ ਬੈਠੇ ਹਾਂ, ਜਦੋਂ ਦਾਸ ਦੀ ਸੇਵਾ ਸੀ ਨਾ ਗੁਰਦੁਆਰਾ ਨਾਨਕ ਪਿਓ ਸਾਹਿਬ ਦਿੱਲੀ, ਤੇ ਮੈਂ ਉਦੋਂ ਬਾਰ ਬਾਰ ਕਹਿ ਕੇ ਉੱਥੇ ਇੱਕ ਗੁਰਦੁਆਰਾ ਸਾਹਿਬ ਦੇ ਉੱਪਰ ਇੱਕ ਬੋਰਡ ਲਵਾਇਆ ਸੀ ਜਿਹਦੇ ਵਿੱਚ ਇਹ ਪੰਕਤੀ ਲਿਖੀ ਸੀ ਕਿ ਨਾਨਕ ਕਹਿ ਘਰ ਕੇਵਲ ਨਾਮ। ਨਾਨਕ ਦੇ ਘਰ ਵਿੱਚ ਕੇਵਲ ਤੇ ਕੇਵਲ ਨਾਮ ਹੈ ਭਾਈ, ਨਾ ਧਾਗਾ, ਨਾ ਤਵੀਤ, ਨਾ ਲਾਚੀਆਂ, ਨਾ ਆਟਾ, ਨਾ ਫੂਕਾਂ, ਨਾ ਸੁਆਹ, ਕੁਛ ਵੀ ਨਹੀਂ ਹੈ, ਸਿਰਫ ਨਾਮ ਹੈ। ਪਰ ਨਾਮ ਕੀ ਹੈ? ਨਾਮ ਸਭ ਕੁਝ ਹੈ। ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਉਤਾਰਨ ਦੇ ਸਮਰੱਥ ਹੋਏ ਨੇ ਜਿਨ੍ਹਾਂ ਨੇ ਨਾਮ ਸਿਮਰਿਆ, ਜਿਨ੍ਹਾਂ ਨੇ ਨਾਮ ਧਿਆਇਆ, ਜਿਨ੍ਹਾਂ ਨੇ ਉਸ ਪ੍ਰਭੂ ਪਰਮਾਤਮਾ ਦੀ ਇਬਾਦਤ ਕੀਤੀ ਹੈ। ਤੇਰੀ ਪੰਨੇ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੈ ਖੈਰ ਦੀਜੈ ਬੰਦਗੀ। ਇਸ ਘਰ ਵਿੱਚ ਬਾਰ ਬਾਰ ਸਾਨੂੰ ਹੁਕਮ ਕੀਤਾ ਜਾਂਦਾ ਕਿ ਅਸੀਂ ਨਾਮ ਦੀ ਆ ਕੇ ਮੰਗ ਕਰੀਏ, ਅਸੀਂ ਨਾਮ ਦੀ ਜਾਚਨਾ ਕਰੀਏ, ਪਰ ਸਾਡੀ ਹਾਲਤ ਇਹ ਹੈ ਕਿ ਐਸੋ ਜੱਗ ਦੇਖਿਓ ਜੁਆਰੀ, ਸਭ ਸੁੱਖ ਮੰਗੈ ਇੱਕ ਨਾਮ ਬਸਾਰੀ। ਜੇ ਨਹੀਂ ਮੰਗਦੇ ਤਾਂ ਨਾਮ ਨਹੀਂ ਮੰਗਦੇ, ਬਾਕੀ ਹਰ ਚੀਜ਼ ਅਸੀਂ ਆਪ ਮੰਗਦੇ ਹਾਂ, ਵਿਦ ਨੇਮ ਮੰਗਦੇ ਹਾਂ। ਅਸੀਂ ਗ੍ਰੰਥੀ ਸਿੰਘ ਤੋਂ ਵੀ ਮੰਗਵਾਉਂਦੇ ਹਾਂ ਕਿ ਭਾਈ ਸਾਹਿਬ ਤੁਸੀਂ ਸਾਡੇ ਲਈ ਅਰਦਾਸ ਕਰੋ ਕਿ ਰੱਬ ਸਾਨੂੰ ਆਹ ਦੇਵੇ, ਪਰ ਅਸੀਂ ਕਦੇ ਨਹੀਂ ਕਹਿੰਦੇ ਕਿ ਵਾਹਿਗੁਰੂ ਸਾਨੂੰ ਨਾਮ ਦਾਨ ਦੇਵੇ, ਪਰਮਾਤਮਾ ਸਾਨੂੰ ਆਪਣੀ ਪ੍ਰੇਮਾ ਭਗਤੀ ਦੇਵੇ। ਜਦੋਂ ਕਿ ਸੱਚ ਇਹ ਹੈ ਕਿ ਜਿਨ੍ਹਾਂ ਦੇ ਕੋਲ ਨਾਮ ਹੈ ਉਹਨਾਂ ਦੇ ਕੋਲ ਸਭ ਕੁਝ ਹੈ ਭਾਈ, ਇਹ ਸਭ ਨਾਮ ਦੀ ਹੀ ਬਰਕਤ ਹੈ, ਨਾਮ ਦੀਆਂ ਹੀ ਵਡਿਆਈਆਂ ਨੇ ਸਾਰੀਆਂ। ਹਾਂਜੀ,
ਰਹਾਓ ਬਿਨ ਗੁਰ ਮੂਲ ਭਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਥਾ, ਗੁਰ ਪੂਰੇ ਹਰ ਨਾਮ ਦਿੜਾਇਆ, ਬਿਨ ਨਾਮੈ ਜੀਵਨ ਬਿਰਥਾ। ਸਤਿਗੁਰਾਂ ਨੇ ਸਮਝਾ ਦਿੱਤਾ ਕਿ ਨਾਮ ਤੋਂ ਬਿਨਾਂ ਤੇਰਾ ਜੀਵਨ ਵਿਅਰਥ ਜਾਏਗਾ। ਜਿਹੜਾ ਬਦਰਾ ਪੰਡਿਤ ਸੀ ਨਾ, ਬੜੀ ਮੈਂ ਕਹਿੰਦਾ ਉਹਦੇ ਤੇ ਵਾਹਿਗੁਰੂ ਦੀ ਕਿਰਪਾ ਹੋਏਗੀ, ਉਹਨੂੰ ਪਤਾ ਲੱਗਿਆ ਗੁਰੂ ਅਮਰਦਾਸ ਆਏ ਨੇ, ਲਾਗੇ ਰਹਿੰਦਾ ਸੀ, ਗੋਇੰਦਵਾਲ ਸਾਹਿਬ ਤੋਂ ਬਹੁਤੀ ਦੂਰ ਨਹੀਂ ਸੀ। ਜਦੋਂ ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਦਾਹਰਨ ਅਰਥ, ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਯਾਤਰਾਵਾਂ ਸ਼ੁਰੂ ਕੀਤੀਆਂ, ਗੋਇੰਦਵਾਲ ਸਾਹਿਬ ਤੋਂ ਦਰਿਆ ਪਾਰ ਕੀਤਾ ਤੇ ਪਹਿਲਾ ਪੜਾਅ ਜਿੱਥੇ ਕੀਤਾ ਉਸ ਨਗਰ ਦੇ ਵਿੱਚ ਇਹ ਪੰਡਿਤ ਰਹਿੰਦਾ ਸੀ। ਇਹਨੂੰ ਪਤਾ ਲੱਗਿਆ ਸਤਿਗੁਰੂ ਆਏ ਨੇ, ਬੜੀ ਸੇਵਾ ਕੀਤੀ, ਸਤਿਗੁਰੂ ਤੁਰਨ ਲੱਗੇ ਤੇ ਆਖਿਆ ਬਦਰਿਆ ਕੁਝ ਮੰਗ, ਤੇ ਜੋ ਇਸ ਨੇ ਮੰਗਿਆ ਉਹ ਇਤਿਹਾਸਕਾਰਾਂ ਦੇ ਰਾਹੀਂ ਸਾਡੇ ਕੋਲ ਆਇਆ ਹੈ। ਕਹਿਣ ਲੱਗਾ ਮਹਾਰਾਜ ਨਾਮ ਦੇਹੇ ਧਨ ਦੇਹੇ ਨਾ ਜਨ ਕੋ, ਧਨ ਬਿਨਾਂ ਜਨ ਜੱਗ ਨਾ ਸੁਹਾਵੈ। ਤੁਸੀਂ ਨਾਮ ਦੇ ਦਿਓ ਤੇ ਬਾਕੀ ਚੀਜ਼ਾਂ ਨਾ ਦਿਓ ਤੇ ਜਗਤ ਵਿੱਚ ਤਾਂ ਸ਼ੋਭਾ ਹੀ ਨਹੀਂ ਹੈ, ਕਿਉਂਕਿ ਲੋਕ ਤਾਂ ਕੋਠੀ ਵਹਿੰਦੇ ਨੇ, ਤੁਹਾਡਾ ਨਿਤਨੇਮ ਕੋਈ ਨਹੀਂ ਵਹਿੰਦਾ, ਤੁਹਾਡਾ ਸਿਮਰਨ ਕੌਣ ਵੇਖਦਾ, ਤੁਹਾਡੀ ਗੱਡੀ ਵੇਖਦੇ ਨੇ, ਤੁਹਾਡੇ ਘਰ ਦੀ ਲੋਕ ਆ ਗਏ, ਇੱਥੋਂ ਤੱਕ ਕਰੋਕਰੀ ਵੀ ਵੇਖਦੇ ਨੇ ਵੀ ਕਿਹੜੇ ਕੱਪ 'ਚ ਚਾਹ ਮਿਲੀ ਹੈ। ਧਨ ਬਿਨਾਂ ਜਨ ਜੱਗ ਨਾ ਸੁਹਾਵੈ, ਪ੍ਰਗਟੀ ਗੱਲ, ਧਨ ਦੇਹੇ ਨਾਮ ਦੇਹੇ ਨਾ ਜਨ ਕਹੋ, ਪਰ ਜੇ ਦੁਨੀਆਂ ਦੇ ਪਦਾਰਥ ਦੇ ਦੇਵੇਂ ਤੇ ਆਪਣੀ ਭਜਨ ਬੰਦਗੀ ਨਾ ਦੇਵੇਂ, ਧਨ ਦੇਹੇ ਨਾਮ ਦੇਹੇ ਨਾ ਜਨ ਕਹੋ, ਤੇ ਨਾਮ ਬਿਨਾਂ ਜਨ ਜੰਪੁਰ ਜਾਵੇ, ਇਹਨਾਂ ਕੋਠੀਆਂ ਚੋਂ ਨਿਕਲ ਕੇ ਸਿੱਧਾ ਨਰਕਾਂ ਨੂੰ ਜਾਏਗਾ। ਰਾਜਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ, ਸੇਜ ਸੋਹਣੀ ਚੰਦਨ ਚੋਆ, ਨਰਕ ਘੋਰ ਕਾ ਦੁਆਰਾ। ਬਸ ਇੱਥੇ ਇੰਨੀ ਗੱਲ ਦ੍ਰਿੜ ਕਰਕੇ ਆਪਾਂ ਅੱਗੇ ਚੱਲੀਏ ਕਿ ਤਿੰਨ ਕਾ ਖਾਧਾ ਪਹਿਨਦਾ ਮਾਇਆ, ਸਭ ਪਵਿੱਤ ਹੈ ਜੋ ਨਾਮ ਹਰ ਰਤ। ਜਿਸ ਘਰ ਵਿੱਚ ਸਵੇਰੇ ਬਾਣੀ ਪੜ੍ਹੀ ਗਈ ਹੈ ਉਸ ਘਰ ਦੀਆਂ ਕੋਠੀਆਂ ਤੇ ਕਾਰਾਂ ਸਾਰਾ ਕੁਝ ਹੀ ਮੁਬਾਰਕ ਹੈ ਭਾਈ, ਤੇ ਜਿੱਥੇ ਸਵੇਰੇ ਵੀ ਬਾਣੀ ਨਹੀਂ ਪੜੇਗੀ ਸ਼ਾਮ ਨੂੰ ਵੀ ਬਾਣੀ ਨਹੀਂ ਪੜੇਗੀ। ਜੇ ਘਰ ਸਾਧਨਾ ਸੇਵੀ ਹੈ ਹਰ ਕੀ ਪੂਜਾ ਨਾਹੀਂ, ਤੇ ਘਰ ਮਰਹਟ ਸਾਰ ਕੇ ਭੂਤ ਵਸੇ ਤਿੰਨ ਮਾਹੇ। ਉਹ ਘਰ ਕੋਠੀਆਂ ਨਹੀਂ, ਉਹ ਤੇ ਕਬਰਸਤਾਨ ਨੇ ਭਾਈ। ਉਸ ਘਰ ਵਿੱਚ ਰਹਿਣ ਵਾਲੇ ਬਲੱਖ ਤੁਸੀਂ ਇੱਕ ਦੂਜੇ ਨੂੰ ਕਹੀ ਜਾਓ, ਇਹ ਮੇਮ ਹੈ ਜੀ, ਇਹ ਮੈਡਮ ਹੈ ਜੀ, ਇਹ ਮੇਰਾ ਬੱਬੂ ਹੈ ਜੀ, ਸਤਿਗੁਰੂ ਕਹਿੰਦੇ ਭੂਤ ਪ੍ਰੇਤ ਹੀ ਨੇ, ਕਿਉਂਕਿ ਚੀਕਾਂ ਹੀ ਨਿਕਲੀਆਂ ਜਦੋਂ ਇਸ ਘਰ ਚੋਂ ਨਿਕਲੀਆਂ। ਇਸ ਪੰਕਤੀ ਦੇ ਅਰਥ ਘਰ ਜਾ ਕੇ ਫਿਰ ਦ੍ਰਿੜ ਕਰ ਲੈਣੇ। ਜੇ ਘਰ ਸਾਧਨਾ ਸੇਵੀ ਹੈ ਹਰ ਕੀ ਪੂਜਾ ਨਾਹੇ, ਤੇ ਘਰ ਮਰਹਤ ਸਾਰਖੇ ਭੂਤ ਵਸੈ ਤਿੰਨ ਮਾਹੇ। ਇਸ ਕਰਕੇ ਗੁਰ ਪੂਰੇ ਹਰ ਨਾਮ ਦਿੜਾਇਆ, ਬਿਨ ਨਾਮੈ ਜੀਵਨ ਬਿਰਥਾ। ਬਦਰਾ ਪੰਡਿਤ ਕਹਿੰਦਾ ਸੀ
ਕਿ ਜੇ ਤੂੰ ਪਦਾਰਥ ਦਿੱਤੇ ਨਾਮ ਨਾ ਦਿੱਤਾ ਤੇ ਦਾਤਾ ਮੈਂ ਤੇ ਜੰਮਪੁਰੀ ਨੂੰ ਚਲਾ ਜਾਵਾਂਗਾ, ਇਸ ਕਰਕੇ ਤੂੰ ਮੇਰੇ ਤੇ ਕਿਰਪਾ ਕਰ ਕਿ ਰਾਮ ਤੇ ਇੱਕ ਦਾਨ ਮੰਗੋ, ਰਾਮ ਤੇ ਇੱਕ ਦਾਨ, ਰਾਮ ਤੇ ਇੱਕ ਦਾਨ ਮੰਗੋ, ਰਾਮ ਤੇ ਇੱਕ ਦਾਨ,
ਰਾਮ ਤੇ ਇੱਕ ਦਾਨ ਮੰਗੋ, ਰਾਮ ਤੇ ਇੱਕ ਦਾਨ, ਰਾਮ ਤੇ ਇੱਕ ਦਾਨ ਮੰਗੋ, ਰਾਮ ਤੇ ਇੱਕ ਦਾਨ,
ਸਗਲ ਮਨੋਰਥ ਪੂਰਨ ਹੋਵੇ, ਸਗਲ ਮਨੋਰਥ ਪੂਰਨ ਹੋਵੇ,
ਸਗਲ ਮਨੋਰਥ ਪੂਰਨ ਹੋਵੇ, ਸਗਲ ਮਨੋਰਥ ਪੂਰਨ ਹੋਵੇ,
ਸਿਮਰੋ ਤੁਮਰਾ ਨਾਮ ਮੰਗੋ, ਰਾਮ ਤੇ ਇੱਕ ਦਾਨ,
ਸਿਮਰੋ ਤੁਮਰਾ ਨਾਮ ਮੰਗੋ, ਰਾਮ ਤੇ ਇੱਕ ਦਾਨ,
ਮੈਂ ਤੇਰਾ ਨਾਮ ਸਿਮਰਾਂ, ਮੈਂ ਇਹੀ ਦਾਨ ਤੇਰੇ ਕੋਲੋਂ ਮੰਗਦਾ, ਇਹ ਵੀ ਮੈਂ ਚਾਹੁੰਦਾ ਮੇਰੇ ਸਾਰੇ ਕੰਮ ਪੂਰੇ ਹੋਣ, ਇਹ ਵੀ ਮੈਂ ਚਾਹੁੰਦਾ ਸਗਲ ਮਨੋਰਥ ਪੂਰਨ ਹੋਵੇ, ਪਰ ਸਿਮਰੋ ਤੁਮਰਾ ਨਾ, ਮੈਂ ਤੇਰੇ ਗੁਣ ਗਾਵਾਂ। ਸੱਚੇ ਪਾਤਸ਼ਾਹ ਕਹਿੰਦੇ ਨੇ ਬਿਨ ਗੁਣ ਮੂਲ ਭਏ ਹੈ ਮਨਮੁਖ, ਤੇ ਮੋਹ ਮਾਇਆ ਨਿਤ ਫਾਥਾ, ਜਿਹੜੇ ਬਿਨਾਂ ਗੁਰੂ ਤੋਂ ਨੇ ਉਹ ਮੂਰਖ ਨੇ ਭਾਈ, ਉਹ ਮਨਮੁਖ ਨੇ, ਉਹ ਮਾਇਆ ਦੇ ਵਿੱਚ ਗ੍ਰਸੇ ਹੋਏ ਨੇ, ਮਾਇਆ ਨੇ ਉਹਨਾਂ ਨੂੰ ਆਪਣੀਆਂ ਫਾਹੀਆਂ ਵਿੱਚ ਪਕੜਿਆ ਹੋਇਆ। ਹਾਂਜੀ,
ਤਿੰਨ ਸਾਧੂ ਚਰਨ ਨਾ ਸੇਵੇ ਕਬਹੂ, ਤਿੰਨ ਸਭ ਜਨਮ ਅਕਥਾ।
ਉਹਨਾਂ ਦੀ ਪਹਿਚਾਣ ਕੀ ਹੈ, ਨਿਸ਼ਾਨੀ ਕੀ ਹੈ? ਉਹਨਾਂ ਨੇ ਕਦੇ ਗੁਰੂ ਦੀ ਸੇਵਾ ਨਹੀਂ ਕੀਤੀ। ਉਹ ਜਿਹੜੇ ਜੀਵ ਨੇ ਉਹਨਾਂ ਦੀ ਹਾਲਤ ਇਹ ਹੈ ਕਿ ਤਿੰਨ ਸਾਧੂ ਚਰਨ ਨਾ ਸੇਵੇ ਕਬਹੂ, ਤਿੰਨ ਸਭ ਜਨਮ ਅਕਥਾ, ਉਹ ਤੁਹਾਨੂੰ ਗੁਰੂ ਦੀ ਸੇਵਾ ਕਰਦੇ ਨਹੀਂ ਮਿਲਣਗੇ। ਕਈ ਲੋਕ ਨਾ ਸੇਵਾ ਦੇ ਨਾਂ ਤੇ ਵੀ ਬੜੀ ਕੌੜੀ ਗੱਲ ਮੈਂ ਤੁਹਾਨੂੰ ਕਹਿਣ ਲੱਗਾ, ਕਈਆਂ ਨੂੰ ਪੁੱਛੋ ਵੀ ਕੀ ਕਰਦੇ ਹੋ, ਕਹਿੰਦੇ ਜੀ ਸੇਵਾ। ਪੁੱਛੋ ਕੰਮ ਧੰਦਾ ਕੀ ਹੈ, ਪਤਾ ਲੱਗੇਗਾ ਉਹ ਵੀ ਇਹੋ ਹੀ ਹੈ, ਉਹ ਵੀ ਇਹੋ ਹੀ ਹੈ। ਪੁੱਛੋ ਕੀ ਸੇਵਾ ਕਰਦੇ ਹੋ, ਕਹਿੰਦੇ ਜੀ ਚਾਹ ਪਿਆਉਂਦੇ ਆ, ਤੇ ਚਾਹ ਪਤਾ ਕਿੱਦਾਂ ਪਿਆਉਂਦੇ ਨੇ, ਇਹ ਅੱਜ ਵੀ ਚਾਹ ਤੁਹਾਡੇ ਵੱਲੋਂ ਹੈ ਜੀ, ਉਹ ਕਹਿੰਦੇ ਜੀ ਧੰਨ ਭਾਗ। ਹੁਣ ਚਾਹ ਦੇ ਪਿਆਉਣੀ 30 ਦਿਨ, ਫਿਰ ਪੈਸੇ ਲੈ ਲੈਣੇ 100 ਬੰਦੇ ਕੋਲੋਂ, ਏਦਾਂ ਵੀ ਸੇਵਾ ਹੁੰਦੀ ਹੈ? ਸੇਵਾ ਦਾ ਘਰ ਬੜੀ ਦੂਰ ਹੈ, ਸੇਵਾ ਤੋਂ ਉੱਤੇ ਕੋਈ ਕਰਮ ਨਹੀਂ ਹੈ, ਸੇਵਾ ਤੋਂ ਉੱਤੇ ਕੋਈ ਪਵਿੱਤਰ ਹੋਰ ਕਰਮ ਨਹੀਂ ਹੈ ਧਰਮ ਦੇ ਵਿੱਚ। ਪਰ ਇਹ ਜ਼ਰੂਰ ਚੇਤਾ ਰੱਖਣਾ ਕਿ ਸੇਵਾ ਹਰ ਮਨੁੱਖ ਨਹੀਂ ਕਰ ਸਕਦਾ, ਇਹ ਗੁਰ ਪੀਰਾ ਕੀ ਚਾਕਰੀ ਮਹਾਂਕਰੜੀ ਬੜੀ ਔਖੀ ਹੈ, ਅੰਦਰੂਨੀ ਸੇਲ ਹੈ। ਉਹ ਪੱਥਰ ਚੱਟਣਾ ਜਿਹਦੇ ਚ ਨਮਕ ਦਾ ਸਵਾਦ ਵੀ ਨਾ ਹੋਵੇ, ਨਮਕ ਪਾਈਏ ਤੇ ਖੀਰਾ ਵੀ ਖਾ ਲਈਦਾ, ਸੇਬ ਵੀ ਖਾ ਲਈਦਾ, ਤੇ ਬਿਨਾਂ ਨਮਕ ਤੋਂ ਅਸੀਂ ਕੁਝ ਵੀ ਨਹੀਂ ਖਾ ਸਕਦੇ। ਅਸੀਂ ਕਹਿੰਦੇ ਵੀ ਇਹਦੇ ਤਾਂ ਕੋਈ ਚਾਟ ਚੂਟ ਪਾਓ, ਮਸਾਲਾ ਮਸੂਲਾ ਪਾਓ ਭਾਈ। ਸੋ ਇਸ ਕਰਕੇ ਬਹੁਤ ਔਖਾ ਇਹ ਮਾਰਗ ਹੈ ਜਿਹੜਾ ਸਤਿਗੁਰੂ ਨੇ ਸਾਨੂੰ ਦ੍ਰਿੜ ਕਰਾਇਆ। ਤਿੰਨ ਸਾਧੂ ਚਰਨ ਨਾ ਸੇਵੇ ਕਬਹੂ, ਤੁਹਾਨੂੰ ਕੋਈ ਲੱਗਣਗੇ ਬੰਦੇ ਵੀ ਨਹੀਂ, ਤੇ ਗੁਰੂ ਦੀ ਬੜੀ ਸੇਵਾ ਕਰਦੇ ਨੇ। ਮਤਲਬ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸੀ ਹੈ, ਇਦੋਂ ਅੱਗੇ ਤੁਰੇ ਜਾਓਗੇ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨ ਵਾਲਿਆਂ ਤੱਕ ਤੁਹਾਡੇ ਭੁਲੇਖੇ ਜਦੋਂ ਨਿਕਲਣਗੇ ਤਾਂ ਖੱਡੜੀਆਂ ਨੇ ਬੰਦ ਨਹੀਂ ਹੋਣਗੀਆਂ ਵੀ ਇਹ ਹੈ ਕੀ ਹੈ। ਸੇਵਾ ਕੌਣ ਕਰਦਾ ਹੈ? ਸਤਿਗੁਰੂ ਦੀ ਬਾਣੀ ਚ ਲਿਖਿਆ ਸੇਵ ਕੀਤੀ ਸੰਤੋਖੀ। ਕੋਈ ਸੰਤੋਖੀ ਮਨੁੱਖ ਹੋਵੇ, ਜਿਨ ਸੱਚੋ ਸੱਚ ਧਿਆਇਆ, ਉਹਨੀ ਮੰਦੇ ਪੈਰ ਨਾ ਰੱਖੇ ਹੁਣ, ਕਰ ਸੁਕਰਤ ਧਰਮ ਕਮਾਇਆ, ਉਹ ਆਪਣੀ ਦਸਾਂ ਨੂੰ ਦੀ ਕਿਰਤ ਵੀ ਕਰਦਾ ਹੈ, ਉਹ ਸੇਵਾ ਕਰ ਸਕਦਾ ਜਿਹੜਾ ਆਪਣੀ ਕਿਰਤ ਨੂੰ ਪੁੱਛੋ ਤੇਰੀ ਆਪਣੀ ਕਿਰਤ ਕੀ ਹੈ। ਉਹਨੀ ਦੁਨੀਆਂ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਉਹਨਾਂ ਦੀ ਡਾਇਟ ਵੀ ਘੱਟ ਹੈ, ਇਹਨੂੰ ਵੀ 2.5 ਕੁਆਂਟਲ ਦਾ ਪੇਟ ਬਣਾ ਕੇ ਕਵੇ ਜੀ ਮੈਂ ਸੇਵਾ ਕਰਦਾ, ਸੇਵਾ ਕਰਨ ਲਿਆ ਕਰਨ ਵਾਲੇ ਨੂੰ ਤੇ ਪਹਿਲਾਂ ਵੰਡਣਾ ਪਏਗਾ ਫਿਰ ਛਕਣਾ ਪਏਗਾ, ਤੇ ਜਿਹਨੇ ਛੱਕ ਕੇ ਵੰਡੇ ਉਹਦੀ ਕਾਹਦੀ ਸੇਵਾ? ਸੇਵਾ ਤਾਂ ਘਰ ਬੜੀ ਦੂਰ ਹੈ, ਬਹੁਤ ਔਖਾ ਹੈ। ਕਦੇ ਸਮਾਂ ਬਣੇ ਆਪਾਂ ਇਹਦੀ ਵਿਆਖਿਆ ਕਰੀਏ ਤਾਂ ਫਿਰ ਸਾਡੇ 'ਚ ਇੰਨੀ ਛਾਣਨੀ ਲੱਗੇਗੀ ਵੀ ਇੱਕੋ ਹਰਿਆ ਬੂਟ ਹੀ ਬਚੇਗਾ ਜਿਹਦੇ ਪਤਾ ਲੱਗੇ ਵੀ ਇਹ ਸੇਵਾ ਕਰਦਾ। ਨਹੀਂ ਤਾਂ ਸਭ ਅਸੀਂ ਆਪਣੇ ਆਪਣੇ ਭਰਮ ਭੁਲੇਖੇ ਵਿੱਚ ਪਏ ਹੋਏ ਹਾਂ। ਜਿਨ੍ਹਾਂ ਨੇ ਗੁਰੂ ਦੀ ਸੇਵਾ ਨਹੀਂ ਕੀਤੀ ਉਹਨਾਂ ਨੇ ਆਪਣਾ ਜਨਮ ਗਵਾ ਲਿਆ ਹੈ।
ਹਾਂਜੀ, ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲ ਜਨਮ ਸਨਾਥਾ।
ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੀ ਸੇਵਾ ਕੀਤੀ ਹੈ ਉਹਨਾਂ ਦਾ ਜਨਮ ਸਫਲਾ ਹੋ ਗਿਆ, ਜਨਮ ਧਨ ਹੋ ਗਿਆ। ਉਹ ਧਨ ਜਨੇਂਦੀ ਮਾਓ ਉਹ ਗੁਰਬਾਣੀ ਦੀ ਇਸ ਵਡਿਆਈ ਦੇ ਪਾਤਰ ਬਣ ਗਏ। ਸੱਚੇ ਪਾਤਸ਼ਾਹ ਦੀ ਬਾਣੀ ਉਹਨਾਂ ਪ੍ਰਾਣੀਆਂ ਦੀ, ਉਹਨਾਂ ਜਗਿਆਸੂਆਂ ਦੀ, ਉਹਨਾਂ ਰੂਹਾਂ ਦੀ ਉਸਤਤ ਕਰਦੀ ਹੈ ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਸਿਮਰਿਆ, ਸੇਵਿਆ, ਜਿਨ੍ਹਾਂ ਨੇ ਸਭ ਕੁਝ ਆਪਣਾ ਆਪਾ ਗੁਰੂ ਨੂੰ ਸਮਰਪਣ ਕੀਤਾ।
ਹਾਂਜੀ, ਮੋਕੋ ਕੀਜਾ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ।
ਹੈ ਜਗਤ ਦੇ ਨਾਥ ਮੇਰੇ ਤੇ ਕਿਰਪਾ ਕਰ, ਮੈਨੂੰ ਆਪਣੇ ਸੇਵਕਾਂ ਦੇ ਸੇਵਕਾਂ ਦਾ ਅੱਗੋਂ ਉਹਨਾਂ ਦੇ ਸੇਵਕਾਂ ਦਾ ਸੇਵਕ ਬਣਾ। ਮੋਕੋ ਕੀਜਾ ਦਾਸ ਦਾਸ ਦਾਸਨ ਕੋ, ਮੈਨੂੰ ਸੇਵਕ ਬਣਾ, ਆਪਣੇ ਸੇਵਕਾਂ ਦੇ ਸੇਵਕਾਂ ਦਾ ਸੇਵਕ ਬਣਾ। ਇਹ ਤੀਜੀ ਚੌਥੀ ਪੀੜ੍ਹੀ ਬਣੇਗੀ ਜਾ ਕੇ। ਇਹ ਮੇਰੇ ਤੇ ਕਿਰਪਾ ਕਰ ਕਿ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥ, ਮੇਰੇ ਤੇ ਦਇਆ ਕਰ।
ਹਾਂਜੀ, ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ।
ਪੰਥ ਦਾ ਮਾਰਗ ਬਹੁਤ ਔਖਾ ਹੈ। ਹੁਣ ਤੇ ਪੰਥ ਦੇ ਨਾਂ ਤੇ ਨਵੇਂ ਪੰਥ ਬਣਾਏ ਜਾਂਦੇ ਨੇ, ਪੰਥ ਦੇ ਨਾਂ ਤੇ ਪੰਥ ਦੀਆਂ ਲੀਰਾਂ ਕੀਤੀਆਂ ਜਾਂਦੀਆਂ ਨੇ। ਪੰਥ ਇੱਕ ਉਹ ਰਸਤਾ ਹੈ ਜਿਹੜਾ ਸਿੱਧਾ ਰੱਬ ਦੇ ਘਰ ਨੂੰ ਜਾਂਦਾ ਹੈ। ਮੰਨੇ ਮਗ ਨਾ, ਇੱਥੇ ਪਾਠ ਨੂੰ ਰੋਕਣਾ, ਫਿਰ ਕਹਿਣਾ ਹੈ ਚੱਲੇ ਪੰਥ। ਜਿਹੜਾ ਟੇਢੇ ਰਸਤੇ ਨਹੀਂ ਤੁਰਦਾ, ਸਿੱਧੇ ਰਸਤੇ ਤੁਰਦਾ। ਸਿੱਧੇ ਰਸਤੇ ਦਾ ਨਾਂ ਪੰਥ ਹੈ ਭਾਈ, ਪਰ ਅਸੀਂ ਅਗਿਆਨੀ ਬੰਦੇ ਕਿਵੇਂ ਤੁਰ ਸਕਦੇ ਹਾਂ? ਸਤਿਗੁਰੂ ਦੇ ਬਚਨ ਨੇ ਕਿ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲੇ ਮਾਰਗ ਪੰਥ। ਇਸ ਸਿੱਧੇ ਮਾਰਗ ਤੇ ਅਸੀਂ ਕਿਵੇਂ ਤੁਰ ਸਕਦੇ ਹਾਂ? ਤੁਸੀਂ ਵੇਖਿਆ ਅੰਧਾ ਮਨੁੱਖ ਤੁਰਦਾ? ਆਪਾਂ ਨੂੰ ਕਿਵੇਂ ਪਤਾ ਲੱਗਦਾ ਬੰਦਾ ਅੰਨਾ? ਦੋ ਕਦਮ ਖੱਬੇ ਤੁਰੇਗਾ, ਦੋ ਸੱਜੇ ਤੁਰੇਗਾ। ਅਸੀਂ ਇੱਕ 30 ਸੈਕਿੰਡ ਲਾਵਾਂਗੇ, ਸਾਨੂੰ ਸਮਝ ਆ ਜਾਏਗੀ ਇਹਨੂੰ ਦੀਦਾ ਨਹੀਂ, ਫਿਰ ਅਸੀਂ ਉਹਦੀ ਬਾਂਹ ਫੜ ਲੈਂਦੇ ਵੀ ਸਿੱਧਾ ਤੁਰ। ਸਿੱਧਾ ਤੁਰੇ ਤਾਂ ਗਿਆਨੀ ਹੈ ਭਾਈ। ਤੇ ਜੇ ਦੋ ਪੈਰ ਇੱਧਰ ਨੂੰ ਤੁਰ ਗਿਆ, ਦੋ ਇੱਧਰ ਨੂੰ ਤੁਰ ਗਿਆ, ਦੋ ਸੱਜੇ ਦੋ ਖੱਬੇ, ਸਮਝ ਲਓ ਇੰਨਾ ਹੀ ਹੈ। ਇਹ ਨਹੀਂ ਸਜਾਖਾ ਨਹੀਂ ਹੈ, ਸਾਡੀ ਹਾਲਤ ਹੀ ਹੈ। ਦੋ ਪੈਰ ਸੱਜੇ ਨੂੰ ਤੁਰ ਪੈਂਦੇ, ਦੋ ਖੱਬੇ ਨੂੰ ਤੁਰ ਪੈਂਦੇ, ਕਦੇ ਇਹਦੇ ਮਗਰ ਤੁਰ ਪਏ, ਕਦੇ ਉਹਦੇ ਮਗਰ ਤੁਰ ਪਏ। ਉਹ ਭਾਈ ਗੁਰੂ ਗ੍ਰੰਥ ਸਾਹਿਬ ਮਗਰ ਤੁਰੋ, ਸੱਚੇ ਪਾਤਸ਼ਾਹ ਦੇ ਅੱਗੇ ਹੱਥ ਜੋੜੋ, ਬੇਨਤੀਆਂ ਕਰੋ।
ਹਾਂਜੀ, ਹਮ ਅੰਦਲੇ ਕਹੋ ਗੁਰ ਅੰਚਲ ਦੀਜਾ ਜਨ ਨਾਨਕ ਚਲ ਹੈ ਮਿਲੰਥਾ।
ਮੈਨੂੰ ਅੰਦਲੇ ਨੂੰ ਸਤਿਗੁਰੂ ਆਪਣਾ ਪੱਲਾ ਫੜਾ, ਜਨ ਨਾਨਕ ਚੱਲੇ ਮਿਲੰਥਾ, ਤਾਂ ਕਿ ਮੈਂ ਤੇਰੇ ਮਗਰ ਤੁਰ ਸਕਾਂ। ਗੁਰੂ ਚੌਥੇ ਪਾਤਸ਼ਾਹ ਨੇ ਸਾਨੂੰ ਹੁਕਮ ਕੀਤਾ ਸੀ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਭਾਈ ਗੁਰੂ ਵਾਲੀ ਚਾਲ ਚੱਲੋ, ਗੁਰੂ ਵਾਲੇ ਰਸਤੇ ਤੇ ਚੱਲੋ, ਆਪਣੀਆਂ ਡੰਡੀਆਂ ਪੱਗ ਡੰਡੀਆਂ ਨਾ ਬਣਾਓ। ਆਓ ਸਾਰੇ ਆਪਣੇ ਆਪ ਤੇ ਵੀ ਤਰਸ ਕਰੀਏ, ਆਪਣੀ ਕੌਮ ਤੇ, ਆਪਣੇ ਪੰਥ ਤੇ ਵੀ ਤਰਸ ਕਰੀਏ, ਨਾ ਇਸ ਪੰਥ ਨੂੰ ਡੀਰੋ ਡੀਰ ਕਰੀਏ। ਇਹ ਸਿੱਧਾ ਰਸਤਾ ਹੈ, ਇਸ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰੀਏ। ਐਵੇਂ ਦੋ ਕੁ ਦਿਨ ਇਹਦੀ ਢੋਲਕੀ ਵਜਾ ਲਈ ਦੀ, ਦੋ ਕੁ ਦਿਨ ਦੂਜੇ ਦੀ ਮਗਰ ਤੁਰ ਪੀਦਾ ਹੈ, ਫਿਰ ਕਹੀਦਾ ਇਹ ਵੀ ਠੀਕ ਨਹੀਂ ਜੀ, ਉਹ ਵੀ ਠੀਕ ਨਹੀਂ ਜੀ। ਤੂੰ ਕਿਉਂ ਆਪਣੀ ਜ਼ਿੰਦਗੀ ਲੈਬੋਰਟਰੀ ਬਣਾਈ ਹੈ? ਜਦੋਂ ਤੈਨੂੰ ਗੁਰੂ ਨੇ ਕਿਹਾ ਸੀ ਵੀ ਤੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ, ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਤੇ ਗੁਰੂ ਨੂੰ ਪੁੱਛ ਕੇ ਤੂੰ ਆਪਣੇ ਜੀਵਨ ਨੂੰ ਤੋਰ, ਫਿਰ ਤੇਰਾ ਲੋਕ ਵੀ ਸੁਖੀ ਹੋਏਗਾ, ਪਰਲੋਕ ਵੀ ਸੁਹੇਲਾ ਹੋਏਗਾ। ਇਹਨੇ ਸ਼ਬਦ ਪ੍ਰਵਾਨ ਕਰਨਾ। ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਅਕਾਲ ਪੁਰਖ ਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦਾ, ਧੰਨ ਗੁਰੂ ਰਾਮਦਾਸ ਮਹਾਰਾਜ ਦਾ, ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਕਿਰਪਾ ਕੀਤੀ ਇਹ ਦੋ ਸ਼ਬਦ ਬੋਲਣ ਦੀ ਦਾਤ ਬਖਸ਼ੀ ਹੈ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ, ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਦਾ ਧੰਨਵਾਦ, ਜੋ ਸਮਾਂ ਵੰਡ ਕਰਦਿਆਂ ਆਪ ਜੀ ਦੇ ਦਰਸ਼ਨ ਕਰਵਾਉਂਦੇ ਨੇ। ਮੇਰੀ ਬੇਨਤੀ ਹੈ ਕਿ ਜੋ 550 ਸਾਲਾਂ ਮਨਾਇਆ ਉਹਨੂੰ ਭੁੱਲੀਏ ਨਾ। ਹਰ ਸਿੱਖ ਜਥੇਬੰਦੀ, ਹਰ ਗੁਰਦੁਆਰਾ ਕਮੇਟੀ, ਹਰ ਸੁਸਾਇਟੀ, ਘੱਟੋ ਘੱਟ 550 ਬੱਚੇ ਅਡਾਪਟ ਕਰੋ, ਬੱਚਿਆਂ ਨੂੰ ਪੜ੍ਹਾਓ, ਬੱਚਿਆਂ ਨੂੰ ਡਿਵਨਿਟੀ ਪੜ੍ਹਾਓ, ਧਰਮ ਪੜ੍ਹਾਓ, ਸਿੱਖੀ ਪੜ੍ਹਾਓ, ਤਾਂ ਕਿ ਇਹ ਜਿਹੜੀ ਸ਼ਤਾਬਦੀ ਅਸੀਂ ਮਨਾਈ ਹੈ 550 ਸਾਲਾਂ, ਇਹ ਇੱਕ ਬਹੁਤ ਵੱਡਾ ਮੀਲ ਪੱਥਰ ਸਾਡੀ ਕੌਮ ਦੀ ਉਸਾਰੀ ਦੇ ਵਿੱਚ ਬਣ ਸਕੇ। ਇੰਨੇ ਕੁ ਸ਼ਬਦ ਪ੍ਰਵਾਨ ਕਰਦਿਆਂ ਆਓ, ਫਤਿਹ ਬੁਲਾਉਣ ਤੋਂ ਪਹਿਲਾਂ ਜੋ ਅੰਤਲੀਆਂ ਪੰਕਤੀਆਂ ਨੇ ਸ਼ਬਦ ਦੀਆਂ, ਉਸ ਦਾ ਸਾਰੇ ਆਪਾਂ ਪਾਠ ਕਰੀਏ। ਹਾਂਜੀ,
ਹਮ ਅੰਦਲੀ ਗਿਆਨਹੀਨ ਅਗਿਆਨੀ ਕਿਉਂ ਚੱਲ